ਦੁਬਦਾ ਇਸ ਨੂੰ ਕਹਿੰਦੇ ਨੇ। ਦੋ ਪਾਸੇ ਦੀ ਧਾਵਨਾ ਪੈਦਾ ਹੋ ਗਈ, ਹੈ ਕਿ ਨਹੀਂ ਹੈ। ਦਰਅਸਲ ਜਿਸ ਵਕਤ ਮਨ ਦੇ ਚ ਖਿਆਲ ਆਉਂਦਾ ਹੈ ਤਾਂ ਮਨੁੱਖ ਈਸ਼ਵਰ ਦੇ ਨੇੜੇ ਹੁੰਦਾ ਹੈ, ਉਸਦੇ ਮਨ ਦੇ ਚ ਰਸ ਹੁੰਦਾ ਹੈ, ਟਿਕਾਓ ਹੁੰਦਾ ਹੈ, ਖੇੜਾ ਹੁੰਦਾ ਹੈ, ਖੁਸ਼ੀ ਹੁੰਦੀ ਹੈ। ਔਰ ਜਦ ਦੂਸਰਾ ਭਾਵ ਦੁਬਦਾ, ਦੂਸਰੀ ਧਾਵਣਾ ਪੈਦਾ ਹੋ ਜਾਂਦੀ ਹੈ, ਸ਼ੱਕ ਸ਼ਾਇਦ ਨਹੀਂ ਹੈ, ਉਦੋਂ ਇਹ ਦੂਰ ਹੋ ਜਾਂਦਾ ਹੈ ਔਰ ਦੂਰੀਆਂ ਤੇ ਦੁੱਖ ਨੂੰ ਜਨਮ ਦਿੰਦੀਆਂ ਨੇ, ਦੂਰੀਆਂ ਬੇਰਸੀ ਨੂੰ ਜਨਮ ਦਿੰਦੀਆਂ ਨੇ, ਦੂਰੀਆਂ ਕਲ ਕਲੇਸ਼ ਤੇ ਸੰਤਾਪ ਨੂੰ ਜਨਮ ਦਿੰਦੀਆਂ ਨੇ। ਮਹਾਰਾਜ ਕਹਿੰਦੇ ਨੇ ਦੁਬਦਾ ਦਾ ਜਨਮ ਹੋ ਗਿਆ, ਵਿਸ਼ਵਾਸ ਦੀ ਲੱਤ ਟੁੱਟ ਗਈ। ਦਇਆ ਦੁਆਪੁਰ ਅੱਧੀ ਹੋਈ, ਗੁਰਮੁਖ ਵਿਰਲਾ ਚੀਨੇ ਕੋਈ। ਦੁਆਪੁਰ ਦੇ ਤੇ ਦਇਆ ਮਾਨੋ ਅੱਧੀ ਹੀ ਰਹਿ ਗਈ, ਕੋਈ ਵਿਰਲੇ ਗੁਰਮੁਖ ਬ੍ਰਹਮ ਦਾ ਚਿੰਤਨ ਕਰਦਾ ਸੀ। ਕਠੋਰਤਾ ਇਸ ਹੱਦ ਤੱਕ ਵਧ ਗਈ ਕਿ ਭਰੀ ਸਭਾ ਦੇ ਚ ਵੀ ਭਰਜਾਈ ਨੂੰ ਨਗਨ ਕੀਤਾ ਜਾ ਸਕਦਾ ਹੈ। ਪੰਜ ਭਰਾਵਾਂ ਨੂੰ, ਚਚੇਰੇ ਭਰਾਵਾਂ ਨੂੰ ਜੰਗਲ ਦੇ ਚ ਭਜਾਇਆ ਜਾ ਸਕਦਾ ਹੈ ਔਰ ਉਹਨਾਂ ਦਾ ਸਭ ਕੁਛ ਖੋਇਆ ਜਾ ਸਕਦਾ ਹੈ, ਉਹਨਾਂ ਨੂੰ ਬਰਬਾਦ ਕੀਤਾ ਜਾ ਸਕਦਾ ਹੈ। ਦਇਆ ਕਠੋਰਤਾ ਦਾ ਰੂਪ ਧਾਰਨ ਕਰ ਗਈ। ਜਦ ਪਿਰਾਹ ਤੇ ਦਇਆ ਨਹੀਂ ਤਾਂ ਫਿਰ ਗੈਰਾਂ ਨਾਲ ਵਿਵਹਾਰ ਕੀ ਹੋਵੇਗਾ? ਇਹ ਦੁਆਪੁਰ ਦਾ ਨਕਸ਼ਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇਂ ਦੀ ਗਤੀ ਦੇ ਮੁਤਾਬਕ ਸਾਡੇ ਸਾਹਮਣੇ ਰੱਖਦੇ ਨੇ। ਕਲੀ ਕਾਲ ਮੈਂ ਇੱਕ ਕਲ ਰਾਖੀ, ਬਿਨ ਗੁਰ ਪੂਰੇ ਕਿਨੇ ਨਾ ਭਾਖੀ। ਕਲਯੁਗ ਦੇ ਵਿੱਚ ਤੇ ਕੇਵਲ ਧਰਮ ਦੀ ਇੱਕੋ ਹੀ ਕਲਾ ਰਹਿ ਗਈ, ਪ੍ਰਭੂ ਦੀ ਕੀਰਤੀ। ਪਰ ਬਿਨਾਂ ਗੁਰੂ ਦੀ ਸਮਝ ਤੋਂ ਇਹ ਕਿਸੇ ਨੇ ਵੀ ਭਾਖੀ ਨਹੀਂ ਭਾਉ, ਇਹ ਕੀਰਤੀ ਕਿਸੇ ਨੇ ਵੀ ਉਚਾਰਨ ਨਹੀਂ ਕੀਤੀ। ਉਂਝ ਧਰਮ ਸਿਰਫ ਇੱਕੋ ਹੀ ਕਲਾ ਤੇ ਰਹਿ ਗਿਆ, ਪ੍ਰਭੂ ਦੀ ਕੀਰਤੀ ਗਾਇਨ ਕਰਨੀ, ਨਾਮ ਜਪਣਾ, ਪ੍ਰਭੂ ਦੇ ਗੁਣ ਗਾਣੇ। ਬਸ ਕਲਯੁਗ ਦੇ ਚ ਇਹੀ ਇੱਕ ਕਲਾ ਰਹਿ ਗਈ। ਸਮੇਂ ਦੀ ਗਤੀ ਦੇ ਚ ਗੁਰੂ ਨਾਨਕ ਵੀ ਆਪਣੇ ਢੰਗ ਨਾਲ ਨਾਪਦੇ ਨੇ, ਪਰ ਮੇਰੇ ਪਾਤਸ਼ਾਹ ਇਸ ਨੂੰ ਬੜੀ ਵਿਗਿਆਨਕ ਸੱਚਾਈ ਉਸਨੂੰ ਸਾਡੇ ਸਾਹਮਣੇ ਜੋ ਹੈ ਰੱਖਦੇ ਨੇ। ਸਮੇਂ ਦੀ ਦੁਨੀਆਂ ਵਿੱਚ ਯੁਗਾਂ ਦੀ ਵੰਡ ਔਰ ਇਸ ਤੋਂ ਬਾਅਦ ਮਨ ਦੀ ਦੁਨੀਆਂ ਵਿੱਚ ਸਮੇਂ ਦੀ ਵੰਡ, ਇਹ ਸ਼ਬਦ ਆਸਾ ਦੀ ਵਾਰ ਵਿੱਚ ਹੈ, ਸਲੋਕ ਦੇ ਰੂਪ ਵਿੱਚ। ਸਤਸੰਗੀਆਂ ਨੂੰ ਕੰਠ ਹੈ।
ਨਾਨਕ ਮੇਰ ਸਰੀਰ ਕਾ ਇੱਕ ਰਥ ਵਾਰ। ਮੇਰ ਮੇਰੂ ਜੈਸਾ ਏ ਸਰੀਰ, ਮੇਰੂ ਸੁਮੇਰ ਪਰਬਤ ਤੋਂ ਸ਼ਬਦ ਲਿਆ ਗਿਆ। ਸੁਮੇਰ ਪਰਬਤ ਮਾਲਾ ਦੇ ਸਭ ਤੋਂ ਉੱਚਾ ਮਣਕਾ ਹੁੰਦਾ ਹੈ, ਮੇਰੂ ਮਣਕਾ। ਸਾਰੇ ਸਰੀਰਾਂ ਦੇ ਚੋਂ ਸਰੀਰ ਮਨੁੱਖ ਦਾ ਮੇਰੂ ਸਰੀਰ ਹੈ, ਸੁਮੇਰ ਪਰਬਤ ਹੈ। ਮਾੜੀ ਮੋਟੀ ਪਹਾੜੀ ਨਹੀਂ, ਸੁਮੇਰ ਪਰਬਤ ਹੈ, ਇਹ ਮਹਾਨ ਸਰੀਰ ਹੈ। ਮਹਾਰਾਜ ਕਹਿੰਦੇ ਨੇ ਇਹ ਜੋ ਮਹਾਨ ਸਰੀਰ ਹੈ, ਇਹ ਜੋ ਮੇਰੂ ਮਣਕਾ ਹੈ, ਇਹ ਜੋ ਸੁਮੇਰ ਪਰਬਤ ਹੈ, ਇਸ ਦੇ ਜੀਵਨ ਦੇ ਸਾਧਨ, ਇਹਦੀ ਤਰਜ਼ੇ ਜ਼ਿੰਦਗੀ ਸਮੇਂ ਸਮੇਂ ਨਾਲ ਬਦਲਦੀ ਰਹੀ ਹੈ ਔਰ ਵਿਚਾਰਾਂ ਦੇ ਆਸਰੇ 'ਤੇ ਬਦਲਦੀ ਰਹੀ ਹੈ।
ਯੁਗਾਂ ਦੀ ਤਬਦੀਲੀ ਖੜੀ ਮਨੁੱਖ ਤੇ ਹੀ ਹੈ। ਬਾਹਰ ਦੀ ਕਿਸੇ ਚੀਜ਼ ਦੇ ਉੱਤੇ ਯੁਗਾਂ ਦੀ ਤਬਦੀਲੀ ਖੜੀ ਨਹੀਂ। ਰਾਮ ਕੱਲੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੇ, ਸਾ ਧਰਤੀ ਸਾ ਪਵਨ ਝੁਲਾਰੇ, ਜੁਗ ਜੀ ਖੇਲੇ ਥਾਂ ਕੈਸੇ। ਉਹੀ ਚੰਦਰਮਾ ਹੈ, ਉਹੀ ਤਾਰੇ ਨੇ, ਉਹੀ ਗੰਗਾ ਹੈ, ਉਹੀ ਸਾਗਰ ਹੈ, ਉਹੀ ਧਰਤੀ ਹੈ। ਔਰ ਹਜ਼ਾਰਾਂ ਸਾਲ ਪਹਿਲੇ ਵੀ ਪੰਜ ਤੱਤਾਂ ਦੇ ਮਨੁੱਖ ਆਉਂਦੇ ਸਨ, ਅੱਜ ਵੀ ਪੰਜ ਤੱਤਾਂ ਦੇ ਨੇ। ਬ੍ਰਹਿਮੰਡ ਦੇ ਪੰਜ ਤੱਤ ਹੀ ਵਿਆਪਕ ਸਨ, ਅੱਜ ਵੀ ਪੰਜ ਤੱਤ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਤੋ ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੇ, ਸਾ ਧਰਤੀ ਸਾ ਪਵਨ ਝੁਲਾਰੇ, ਜੁਗ ਜੀ ਖੇਲੇ ਥਾਂ ਕੈਸੇ। ਆਖਿਰ ਸਭ ਕੁਛ ਉਹੀ ਹੈ, ਫਿਰ ਇਸ ਨੂੰ ਕਲਯੁਗ ਕਿਉਂ ਕਹਿੰਦੇ ਨੇ? ਵਿਚਾਰ ਬਦਲ ਗਏ, ਜੀਵਨ ਸ਼ੈਲੀ ਬਦਲ ਗਈ, ਆਖ ਗੁਣਾ ਕਲ ਆਈਏ। ਮਹਾਰਾਜ ਕਹਿੰਦੇ ਨੇ, ਮੈਂ ਕਹਿਣ ਲੱਗਾ ਕਲਯੁਗ ਆਇਆ, ਕਲਯੁਗ ਆਇਆ। ਕਿਵੇਂ ਪਹਿਚਾਨ ਕਰੀਏ? ਜੇ ਕੋ ਸਤ ਕਰੇ ਸੋਚੀ ਜੇ, ਤਪ ਘਰ ਤਪ ਨਾ ਹੋਈ, ਜੇ ਕੋ ਨਾਮ ਲਏ ਬਦਨਾਮੀ, ਕਲ ਕੇ ਲੱਛਣ ਇਹੀ। ਇਹੀ ਕਲਯੁਗ ਦੇ ਲੱਛਣ ਨੇ ਕਿ ਕੋਈ ਉੱਚਾ ਇਖਲਾਕ ਧਾਰਨ ਕਰਨ ਦਾ ਪ੍ਰਣ ਕਰੇ, ਮੈਂ ਸੱਚ ਬੋਲਣਾ ਹੈ, ਔਰ ਸਤਵਾਦੀ ਜੀਵਨ ਬਤੀਤ ਕਰਨਾ ਹੈ, ਛਿੱਜ ਜਾਏਗਾ। ਸੰਸਾਰ ਵਿੱਚ ਬਹੁ ਗਿਣਤੀ ਦੇ ਚੱਲ ਰਿਹਾ ਝੂਠ ਇਸ ਨੂੰ ਸਤਵਾਦੀ ਨਹੀਂ ਰਹਿਣ ਦੇਗਾ। ਤਪ ਘਰ ਤਪ ਨਾ ਹੋਈ, ਤਪੀਸ਼ਵਰ ਦਾ ਤਪ ਨਹੀਂ ਹੋ ਸਕੇਗਾ, ਭ੍ਰਸ਼ਟ ਹੋ ਜਾਏਗਾ। ਜੇ ਕੋ ਨਾਂ ਲਏ ਬਦਨਾਮੀ, ਕਲ ਕੇ ਲੱਖਣ ਇਹੀ। ਜੋ ਨਾਮ ਜਪੇਗਾ, ਬੰਦਗੀ ਕਰੇਗਾ, ਉਹਨੂੰ ਮੂਰਖ ਆਖਿਆ ਜਾਏਗਾ, ਭੋਲਾ ਆਖਿਆ ਜਾਏਗਾ, ਪਛੜਿਆ ਹੋਇਆ ਆਖਿਆ ਜਾਏਗਾ, ਧਰਮਾਂ ਦਾ ਆਖਿਆ ਜਾਏਗਾ। ਇਹ ਕਲਯੁਗ ਦੇ ਲੱਛਣ ਨੇ। ਮਹਾਰਾਜ ਕਹਿੰਦੇ, ਜਿਸ ਸਿੱਖਦਾਰੀ ਕਿਸੇ ਖੁਆਰੀ, ਚਾਕਰ ਕੇ ਹੈ ਡਰਨਾ, ਜਾਂ ਸਿੱਖਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਕਲਯੁਗ ਦੀ ਹੋਰ ਰੂਪ ਰੇਖਾ ਬਿਆਨ ਕਰਦੇ ਹੋਇਆ ਮਹਾਰਾਜ ਕਹਿੰਦੇ ਨੇ, ਕਿਸੇ ਪੱਖ ਦਾ ਵੀ ਜੋ ਚੌਧਰੀ ਹੈ ਖੁਆਰ ਹੋਵੇਗਾ, ਕੋਈ ਵੀ ਜ਼ਿੰਮੇਵਾਰੀ ਚੁੱਕੇ, ਸਮਾਜਿਕ ਆਰਥਿਕ ਰਾਜਨੀਤਿਕ, ਜ਼ਰੀਲੋ ਖੁਆਰ ਹੋਵੇਗਾ। ਔਰ ਉਸਨੂੰ ਅਕਸਰ ਚਾਕਰਾਂ ਤੋਂ ਡਰ ਕੇ ਰਹਿਣਾ ਪਏਗਾ, ਪਰਜਾ ਤੋਂ ਡਰਦੇ ਹੋਏ ਰਾਜੇ ਜੀਣਗੇ। ਜਾਂ ਸਿੱਖਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਜੇ ਕਿਧਰੇ ਚੌਧਰੀ ਬੰਧਨਾਂ ਦੇ ਚ ਪੈ ਜਾਏ, ਤਾਂ ਅਕਸਰ ਮੁਲਾਜ਼ਮ ਦੇ ਹੱਥੋਂ, ਚਾਕਰ ਦੇ ਹੱਥੋਂ, ਨੌਕਰ ਦੇ ਹੱਥੋਂ ਹੀ ਉਸਦੀ ਮੌਤ ਹੋਵੇਗੀ, ਸੇਵਕ ਦੇ ਹੱਥੋਂ ਮਾਲਕ ਦੀ ਮੌਤ ਹੋਵੇਗੀ। ਇਹ ਤੇ ਸਭ ਕੁਛ ਅਸੀਂ ਦੇਖਦੇ ਪਿਆ, ਘਰ ਦੇ ਨੌਕਰ ਹੀ ਘਰ ਦੇ ਮਾਲਕ ਨੂੰ ਮਾਰ ਜਾਂਦੇ ਨੇ, ਘਰ ਦੇ ਨੌਕਰ ਹੀ ਘਰ ਨੂੰ ਲੁੱਟ ਲੈਂਦੇ ਨੇ। ਔਰ ਅਕਸਰ ਮਾਲਕ ਨੌਕਰਾਂ ਤੋਂ ਡਰ ਡਰ ਕੇ ਆਪਣਾ ਜੀਵਨ ਬਤੀਤ ਕਰਦੇ ਨੇ, ਪਰਜਾ ਤੋਂ ਡਰੇ ਹੋਏ ਨੇ ਹੁਕਮਰਾਨ। ਤੇ ਜੋ ਪਰਜਾ ਤੋਂ ਡਰਿਆ ਹੋਇਆ ਹੁਕਮਰਾਨ ਹੈ, ਉਹ ਤੇ ਫਿਰ ਪਰਜਾ ਦੇ ਮੁਤਾਬਕ ਹੀ ਚੱਲੇਗਾ। ਅਗਰ ਪਰਜਾ ਭ੍ਰਸ਼ਟ ਹੈ, ਰਾਜਾ ਭ੍ਰਸ਼ਟ ਹੋ ਜਾਏਗਾ, ਰਾਜਾ ਭ੍ਰਸ਼ਟ ਹੈ, ਪਰਜਾ ਭ੍ਰਸ਼ਟ ਹੋ ਜਾਏਗੀ। ਐਸੀ ਬੈਰੋਨੀ ਰੰਗਤ ਜੋ ਕਲਯੁਗ ਦੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ। ਔਰ ਕਹਿੰਦੇ, ਤਪੀਸ਼ਵਰ ਤਪ ਨਹੀਂ ਕਰ ਸਕੇਗਾ, ਜਪੀਸ਼ਵਰ ਜਪ ਨਹੀਂ ਕਰ ਸਕੇਗਾ,
ਉੱਚਾ ਆਚਰਣ ਧਾਰਨੀ ਜਿਸ ਨੇ ਪ੍ਰਣ ਕੀਤਾ ਹੈ ਆਪਣੇ ਪ੍ਰਣ ਨੂੰ ਨਿਭਾ ਨਹੀਂ ਸਕੇਗਾ। ਜੇਕੋ ਸਤ ਕਰੇ ਸੋ ਚੀਜੇ ਤਪ ਘਰ ਤਪ ਨਾ ਹੋਈ ਜੇਕੋ ਨਾਉ ਲਏ ਬਦਨਾਮੀ ਕਲ ਕੇ ਲੱਖਣ ਇਹ ਕਲ ਯੁਗ ਦੇ ਲਕਸ਼ਣ ਨੇ। ਇਹ ਤੇ ਹੋਈ ਬੈਰੋਨੀ ਰੂਪ ਵਿੱਚ ਕਲ ਯੁਗ ਦੀ ਦੁਆਪੁਰ ਤ੍ਰੇਤੇ ਤੇ ਸਤਯੁਗ ਦੀ ਵਿਆਖਿਆ। ਇਸ ਨੂੰ ਜੋ ਅਧਿਆਤਮਕ ਰੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਔਰ ਉਸਦੀ ਜੋ ਵਿਆਖਿਆ ਭਾਈ ਗੁਰਦਾਸ ਨੇ ਕੀਤੀ ਹੈ ਉਸ ਪਹਿਲੂ ਨੂੰ ਛੂਏ ਬਿਨਾ ਇਹ ਸਾਰੀ ਵਿਚਾਰਧਾਰਾ ਅਧੂਰੀ ਰਹਿ ਜਾਏਗੀ। ਉਂਝ ਵੀ ਯੁਗਾਂ ਦੀ ਇਹ ਵੰਡ ਭਾਰਤ ਦੇ ਰਿਸ਼ੀ ਮੁਨੀਆਂ ਨੇ ਹੀ ਕੀਤੀ ਹੈ ਔਰ ਇਹ ਇੱਕ ਪ੍ਰਬਲ ਸੱਚਾਈ ਹੈ ਕਿ ਧਰਮ ਦਾ ਬਹੁਤ ਗਹਿਰਾ ਬੋਧ ਮਨੁੱਖ ਦੇ ਮਾਨਸਿਕ ਮੰਡਲ ਦਾ ਬਹੁਤ ਗਹਿਰਾ ਅਧਿਐਨ ਜੋ ਇਸ ਦੇਸ਼ ਵਿੱਚ ਹੋਇਆ ਹੈ ਹੋਰ ਕਿਧਰੇ ਵੀ ਨਹੀਂ ਹੋਇਆ। ਇਸ ਵਾਸਤੇ ਬੜੇ ਗਹਿਰੇ ਰਿਸ਼ੀ ਇਸ ਦੇਸ਼ ਨੇ ਪੈਦਾ ਕੀਤੇ, ਧਰਮ ਦਾ ਬਹੁਤ ਵੱਡਾ ਸਾਹਿਤ ਇਸ ਦੇਸ਼ ਨੇ ਪੈਦਾ ਕੀਤਾ, ਕਿਤਨੇ ਅਵਤਾਰ, ਕਿਤਨੇ ਸੰਤ, ਕਿਤਨੇ ਮਹਾਤਮਾ, ਕਿਤਨੇ ਭਗਤ ਇਸ ਦੇਸ਼ ਨੇ ਪੈਦਾ ਕੀਤੇ, ਭਰੇ ਹੋਇਆ ਹੈ ਇਹ ਦੇਸ਼ ਭਗਤਾਂ ਨਾਲ, ਸੰਤਾਂ ਨਾਲ, ਅਵਤਾਰਾਂ ਨਾਲ, ਗੁਰੂਆਂ ਨਾਲ। ਇਸ ਨੂੰ ਐਸਾ ਕਹਿ ਦੇਈਏ ਕਿ ਵਾਈਬ੍ਰੇਸ਼ਨ ਇਸ ਦੇਸ਼ ਦੀ ਐਸੀ ਸੀ, ਮਾਹੌਲ ਇਸ ਦੇਸ਼ ਦਾ ਐਸਾ ਸੀ, ਸੰਤ ਪੈਦਾ ਹੋ ਰਹੇ ਸਨ, ਭਗਤ ਪੈਦਾ ਹੋ ਰਹੇ ਸਨ, ਅਵਤਾਰੀ ਪੁਰਸ਼ ਆ ਰਹੇ ਸਨ। ਇਸ ਦੇਸ਼ ਦੀ ਮਹਿਮਾ ਅੱਜ ਵੀ ਉਹਨਾਂ ਅਵਤਾਰਾਂ ਕਰਕੇ ਹੈ, ਅੱਜ ਵੀ ਉਹਨਾਂ ਭਗਤਾਂ ਕਰਕੇ ਹੈ। ਚਾਰ ਯੁੱਗਾਂ ਦੇ ਅਵਤਾਰਾਂ ਦੀ ਰੂਪ ਰੇਖਾ ਭੱਟਾਂ ਦੀ ਬਾਣੀ ਵਿੱਚ ਇੰਜ ਦਰਜ ਹੈ। ਭੱਟ ਕਹਿੰਦੇ ਨੇ ਸਤ ਯੁੱਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫੁਰਮਾਇਓ। ਸਤਯੁਗ ਦੇ 52 ਬੋਨੇ ਅਵਤਾਰ, ਤ੍ਰੇਤੇ ਦੇ ਸ੍ਰੀ ਕ੍ਰਿਸ਼ਨ ਰਵੰਸੀ, ਦੁਆਪੁਰ ਦੇ ਸ੍ਰੀ ਕ੍ਰਿਸ਼ਨ ਯਾਦਵ ਵੰਸੀ ਔਰ ਕਲ ਯੁਗ ਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀ ਵੰਸ ਵਿੱਚ ਉਜਾਗਰ ਹੋਏ। ਸਮੇਂ ਦੀ ਰੂਪ ਰੇਖਾ ਵਿੱਚ ਭੱਟ ਅਵਤਾਰਾਂ ਨੂੰ ਇਸ ਤਰੀਕੇ ਦੇ ਨਾਲ ਮੰਨਦੇ ਨੇ ਔਰ ਸਮੇਂ ਦਾ ਬੈਰੂਨੀ ਪ੍ਰਭਾਵ ਜਨਮ ਸਾਖੀ ਵਿੱਚ ਇੰਝ ਚਿਤਰਿਆ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬਾਲੇ ਨੂੰ ਮਰਦਾਨੇ ਨੂੰ ਸਮਝਾਉਂਦੇ ਨੇ ਇਹ ਯੁੱਗ ਕੈਸਾ ਹੈ। ਜੇ ਬੈਠਾ ਤਾਂ ਆਖੀਏ ਬੈਠਾ ਸੱਤਰ ਘੱਟ, ਜੇ ਚੱਲਾਂ ਤਾਂ ਆਖੀਏ ਛਾਰ ਗਿਆ ਸਿਤ ਘੱਟ। ਜੇ ਮੈਂ ਚੱਲਦਾ ਹਾਂ ਤੇ ਕਹਿੰਦੇ ਨੇ ਇਹ ਤੇ ਸਿਰ ਦੇ ਉੱਤੇ ਛਾਰ ਪਾ ਕੇ ਚਲਾ ਗਿਆ, ਮਿੱਟੀ ਪਾ ਕੇ ਚਲਾ ਗਿਆ, ਤੇ ਜੇ ਮੈਂ ਬੈਠਾ ਰਹਾਂ ਤੇ ਲੋਕੀ ਕਹਿੰਦੇ ਨੇ ਇਹ ਤੇ ਬਸ ਸੱਤਰ ਬੈਠ ਕੇ ਹੀ ਬੈਠਾ ਹੋਇਆ, ਸੱਤਰ ਮਲ ਕੇ ਹੀ ਬੈਠਾ ਹੋਇਆ। ਇਹ ਤੇ ਸਿਰਫ ਬੈਠਾ ਹੀ ਰਹਿੰਦਾ। ਜੇ ਬੈਠਾ ਤਾਂ ਇਹ ਆਖੀਏ ਬੈਠਾ ਸੱਤਰ ਗੱਤ, ਜੇ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਗੱਤ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਐਸ ਘਟਨਾ ਹੀ ਮਤ। ਜੇ ਮੈਂ ਬੋਲਦਾ ਹੀ ਨਹੀਂ ਖਾਮੋਸ਼ੀ ਧਾਰਨ ਕਰ ਲੈਣਾ, ਤਾਂ ਕਹਿੰਦੇ ਨੇ ਇਹਦੇ ਕੋਲ ਕੁਵਤ ਏ ਗੋਇਆਈ ਨਹੀਂ ਹੈ, ਇਹਦੇ ਕੋਲ ਬੋਲਣ ਦਾ ਢੰਗ ਨਹੀਂ ਹੈ, ਇਹਦੇ ਕੋਲ ਅਕਲ ਹੀ ਨਹੀਂ ਹੈ। ਪਰ ਜੇ ਮੈਂ ਮੌਕਾ ਮਹਿਲ ਗੱਲ ਕਰਾਂ ਬਾਤਚੀਤ ਕਰਾਂ ਤਾਂ ਕਹਿੰਦੇ ਨੇ ਤਾਂ ਬੜਬੜ ਕਰਦਾ ਪਿਆ, ਬਸ ਬੋਲੀ ਜਾਂਦਾ ਬੋਲੀ ਜਾਂਦਾ। ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਇਸ ਘਟਨਾ ਹੀ ਮਤ। ਕਾਈ ਗਾਲ ਨਾ ਮੇਵਨੀ ਕਰਤਾ ਹੀ ਰੱਖੇ ਪਤ, ਬਸ ਦੁਨੀਆਂ ਦਾ ਕੰਮ ਹੋ ਗਿਆ ਨਿੰਦਾ ਕਰਨੀ ਔਰ ਨਿੰਦਾ ਕਰਨ ਲਈ ਬਹਾਨੇ ਲੱਭਣੇ। ਚੱਲ ਰਿਹਾ ਹੈ ਮਨੁੱਖ, ਲੈ ਖਾਕ ਉਡਾ ਕੇ ਚੱਲ ਰਿਹਾ ਹੈ। ਬੈਠਾ ਹੈ ਮਨੁੱਖ, ਬਸ ਬੈਠਾ ਹੀ ਰਹਿੰਦਾ ਬੈਠਾ ਹੀ ਰਹਿੰਦਾ, ਬੋਲੇ ਬੜਬੜ ਕਰਦਾ ਪਿਆ, ਚੁੱਪ ਹੈ, ਮੂਰਖ ਹੈ, ਗਰਜ਼ ਕੇ ਨਿੰਦਾ ਕਰਨ ਦੇ ਬਹਾਨੇ। ਇਸ ਯੁੱਗ ਦੇ ਜਨਮ ਸਾਖੀ ਦੇ ਕਥਾ ਅਨੁਸਾਰ ਨਿੰਦਾ ਚਰਮ ਸੀਮਾ ਤੇ ਹੈ ਔਰ ਮਨੁੱਖ ਕਦਮ ਕਦਮ ਦਿੱਤੇ ਨਿੰਦਾ ਕਰ ਰਿਹਾ ਔਰ ਨਿੰਦਾ ਕਰਨ ਦੇ ਬਹਾਨੇ ਲੱਭਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਆਦਤ ਬਣ ਗਈ ਇਸ ਯੁੱਗ ਦੇ ਚ ਨਿੰਦਾ ਦੀ ਕਿ ਹੁਣ ਇਸ ਦਾ ਕੋਈ ਇਲਾਜ ਵੀ ਨਹੀਂ ਹੈ। ਔਖਦ ਸਭੇ ਕੀ ਤਿਨ ਨਿੰਦਕ ਕਾ ਦਾਰੂ ਨਾ ਹੈ। ਨਿੰਦਾ ਐਸੀ ਜ਼ਹਿਰ ਹੈ, ਐਸੀ ਕੁੜੱਤਨ ਹੈ ਜਿਸ ਨਾਲ ਮਨੁੱਖ ਦੀ ਜ਼ਬਾਨ ਇਤਨੀ ਕੌੜੀ ਹੋ ਗਈ ਹੈ, ਇਤਨੀ ਕੌੜੀ ਹੋ ਗਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਮੀ ਤੁਮਾ ਵਿਸ ਅਕ ਧਤੂਰਾ ਨਿੰਮ ਫਲ, ਮਨਮੁਖ ਵਸੈ ਤਿਸ ਜਿਸ ਤੋਂ ਚਿੱਤ ਨਾ ਆਵੇ। ਹੇ ਪ੍ਰਭੂ, ਮਨੁੱਖ ਐਸਾ ਨਿੰਦਕ ਹੋ ਗਿਆ ਔਰ ਉਸਦੀ ਰਸਨਾ ਝੂਠ ਬੋਲ ਬੋਲ ਕੇ ਇਤਨੀ ਕੌੜੀ ਹੋ ਗਈ ਹੈ। ਕੋਈ ਤੁਮਾ ਇਤਨਾ ਕੌੜਾ ਨਹੀਂ, ਨਿੰਮ ਇਤਨੀ ਕੌੜੀ ਨਹੀਂ, ਜ਼ਹਿਰ ਇਤਨੀ ਕੌੜੀ ਨਹੀਂ। ਜਿਹੜਾ ਉਹ ਹਿਰਦਾ ਕੌੜਾ ਜਿਸ ਵਿੱਚ ਤੂੰ ਨਹੀਂ ਹੈ ਤੇ ਸਿਰਫ ਨਿੰਦਾ ਹੀ ਨਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਦੌਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲਕਾ ਭਾਉ, ਜਤੀ ਸਤੀ ਕਹਿ ਰਾਖੇ ਪਾਓ। ਇਸ ਯੁੱਗ ਦੇ ਚ ਮਨ ਤੇ ਨਾਰਦ ਬਣ ਗਏ ਤੇ ਨਾਰਦ ਦਾ ਕੰਮ ਕੀ ਹੈ? ਚੁਗਲੀ, ਇਧਰ ਦੀ ਉਧਰ, ਉਧਰ ਦੀ ਇਧਰ। ਇਸ ਦੌਰ ਵਿੱਚ ਮਨੁੱਖ ਦੀ ਤਰਜ਼ੇ ਜ਼ਿੰਦਗੀ ਐਸੀ ਬਣ ਗਈ ਹੈ। ਮਹਾਰਾਜ ਕਹਿੰਦੇ ਨੇ ਮਨੁੱਖ ਦਾ ਮਨ ਨਾਰਦ ਹੈ, ਨਾਰਦ ਨਾਚੇ ਕਲਕਾ ਭਾਉ, ਜਤੀ ਸਤੀ ਕਹਿ ਰਾਖੇ ਪਾਓ। ਇਹ ਜਤ ਤੇ ਸਤ ਕਿਹੜੀ ਥਾਂ ਤੇ ਆਪਣਾ ਪੈਰ ਟਿਕਾਵੇਗਾ? ਮਨ ਤੇ ਨਾਰਦੀ ਹੋਇਆ ਪਿਆ, ਮਨ ਤੇ ਚੁਗਲ ਬਖੀਲ ਹੋਇਆ ਪਿਆ, ਮਨ ਤੇ ਬੜਾ ਪਰਬਲ ਨਿੰਦਕ ਹੋਇਆ ਪਿਆ। ਇਹ ਕਲਯੁਗ ਦਾ ਪ੍ਰਤਾਪ, ਸਮੇਂ ਦਾ ਪ੍ਰਤਾਪ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਰੂਨੀ ਅਸਰ ਦਾ ਜ਼ਿਕਰ ਪਏ ਕਰਦੇ ਨੇ। ਦਰਅਸਲ ਗਲੀ ਦੇ ਚ ਕੋਈ ਬਹੁਤ ਵੱਡੀ ਭੀੜ ਹੋਵੇ ਔਰ ਉਸ ਵਿੱਚ ਮਨੁੱਖ ਫਸ ਜਾਏ ਤੋ ਜਿਸ ਪਾਸੇ ਭੀੜ ਜਾ ਰਹੀ ਹੈ ਉਸੇ ਪਾਸੇ ਹੀ ਜਾਣਾ ਪੈਂਦਾ। ਮਨੁੱਖ ਸੁਤੰਤਰਤਾ ਦੇ ਨਾਲ ਆਪਣਾ ਰਸਤਾ ਨਹੀਂ ਚੁਣ ਸਕਦਾ। ਇਤਨੀ ਨਿੰਦਾ ਔਰ ਇਤਨਾ ਨਿੰਦਕ ਤੋ ਉਸ ਦੇ ਚ ਜੀਵਦਿਆਂ ਮਨੁੱਖ ਨਿੰਦਕ ਹੋ ਜਾਂਦਾ। ਇਤਨਾ ਝੂਠ ਔਰ ਇਤਨੇ ਝੂਠਿਆਂ ਦੀ ਭੀੜ, ਇਸ ਦੇ ਚੱਲ ਕੇ ਮਨੁੱਖ ਝੂਠਾ ਹੋ ਜਾਂਦਾ। ਇਤਨੇ ਫੋਕੇ ਕਰਮ ਕਾਂਡੀ ਔਰ ਕਰਮ ਕਾਂਡੀਆਂ ਦੀ ਭੀੜ, ਇਸ ਭੀੜ ਦੇ ਚੱਲ ਕੇ ਮਨੁੱਖ ਵਿਅਰਥ ਦਾ ਕਰਮ ਕਾਂਡੀ ਹੋ ਜਾਂਦਾ ਔਰ ਇਹ ਤੇ ਇੱਕ ਮਨ ਦਾ ਸੁਭਾਅ ਹੈ ਕਿ ਇਹਦੇ ਉੱਤੇ ਅਕਸਰ ਪ੍ਰਭਾਵ ਪੈਂਦਾ ਹੈ ਭੀੜ ਦਾ। ਮਨੁੱਖ ਕਹਿੰਦਾ ਹੈ ਇਤਨੇ ਸਾਰੇ ਮਨੁੱਖ ਜੋ ਚੱਲ ਰਹੇ ਨੇ ਤੇ ਗਲਤ ਕਿਸ ਤਰ੍ਹਾਂ ਹੋ ਸਕਦੇ ਨੇ। ਦਰਅਸਲ ਬਹੁ ਗਿਣਤੀ ਹੀ ਗਲਤ ਹੋ ਸਕਦੀ ਹੈ। ਕਿਸੇ ਸਮੇਂ ਮਹਾਤਮਾ ਬੁੱਧ ਨੇ ਬੜਾ ਕੀਮਤੀ ਕੌਲ ਆਪਣੇ ਚਚੇਰੇ ਭਰਾ ਦੇ ਸਾਹਮਣੇ ਰੱਖਿਆ ਸੀ। ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ। ਬਹੁ ਗਿਣਤੀ ਤੇ ਹਮੇਸ਼ਾ ਹੀ ਗਲਤ ਹੋਵੇਗੀ। ਭੀੜ ਹਮੇਸ਼ਾ ਬੁਰਿਆਂ ਦੀ ਆਉਂਦੀ ਹੈ, ਨੇਕ ਤੇ ਬਹੁਤ ਥੋੜੇ ਹੀ। ਤੋਂ ਗੀਟੀਆਂ ਤੇ ਪੱਥਰ ਆਮ ਮਿਲ ਸਕਦੇ ਨੇ ਪਹਾੜਾਂ ਤੇ, ਹੀਰੇ ਤੇ ਕਿਧਰ ਕਿਧਰੇ। ਸੰਖ ਤੇ ਸਿਪੀਆਂ ਸਾਗਰ ਦੇ ਤੱਟ ਤੇ ਵੀ ਲੱਭ ਪੈਂਦੀਆਂ ਨੇ, ਪਰ ਮੋਤੀ ਤੇ ਕਿਧਰੇ ਕਿਧਰੇ ਉਪਲਬਧ ਹੋ ਸਕਦੇ ਨੇ। ਕਿੱਕਰ ਤੇ ਸਾਰੀ ਧਰਤੀ ਦੇ ਚ ਮਿਲਦਾ ਹੈ, ਪਰ ਚੰਦਨ ਦਾ ਬ੍ਰਿਕਸ਼ ਤੇ ਕਿਧਰੇ ਕਿਧਰੇ। ਜਿਤਨੇ ਮਿਕਦਾਰ ਵਿੱਚ ਕੋਇਲਾ ਨਿਕਲਦਾ ਹੈ ਪਹਾੜਾਂ ਦੀ ਕੁੱਖ ਦੇ ਚੋਂ, ਉਤਨਾ ਸੋਨਾ ਨਹੀਂ। ਤੋ ਕਲ ਯੁੱਗ ਇਹ ਕਲੇਸ਼ ਭਰਿਆ ਯੁੱਗ, ਔਰ ਕਲੇਸ਼ ਵਿਆਪਕ ਇਹ ਦੁਨੀਆ ਬੜੀ ਭੀੜ। ਤੋ ਮਨੁੱਖ ਦਾ ਮਨ ਕਲੇਸ਼ਮਈ ਹੋ ਗਿਆ, ਝੂਠਿਆਂ ਦੀ ਭੀੜ ਵਿੱਚ ਝੂਠਾ ਹੋ ਗਿਆ, ਨਿੰਦਕਾਂ ਦੀ ਭੀੜ ਵਿੱਚ ਨਿੰਦਕ ਹੋ ਗਿਆ, ਲੋਭੀਆਂ ਦੀ ਭੀੜ ਵਿੱਚ ਲੋਭੀ ਹੋ ਗਿਆ। ਇਸ ਤਰ੍ਹਾਂ ਦੀ ਭੀੜ ਵਿੱਚ ਮਨੁੱਖ ਜੀ ਰਿਹਾ। ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਪਾਉ। ਨਾਰਦ ਦੀ ਤਰ੍ਹਾਂ ਮਨ ਨੱਚ ਰਿਹਾ, ਚੁਗਲਖੋਰ ਹੋ ਗਿਆ। ਇੱਥੇ ਜਤੀ ਆਪਣਾ ਪੈਰ ਕਿਹੜੀ ਥਾਂ ਤੇ ਟਿਕਾਵੇਗਾ, ਸਾਰੀ ਧਰਤੀ ਜਲ ਰਹੀ ਹੈ। ਇੱਥੇ ਸਤੀ ਕਿਹੜੀ ਥਾਂ ਤੇ ਬੈਠਣਾ ਚਾਹੇਗਾ, ਸਾਰੇ ਅਸਥਾਨ ਗੰਦੇ ਹੋ ਚੁੱਕੇ ਨੇ। ਤੋ ਇਹ ਸਮੇਂ ਦੀ ਰੂਪਰੇਖਾ ਜੋ ਪ੍ਰਭਾਵਿਤ ਕਰ ਰਹੀ ਹੈ ਮਨੁੱਖ ਦੀ ਤਰਜ਼ੇ ਜ਼ਿੰਦਗੀ ਨੂੰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਭਗਤ ਰਵਿਦਾਸ ਤੇ ਕਬੀਰ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ। ਪਰ ਹੁਣ ਮਾਨਸਿਕ ਤਲ ਤੇ ਸਤਯੁਗ, ਤ੍ਰੇਤਾ, ਦੁਆਪੁਰ ਤੇ ਕਲਯੁਗ ਦੀ ਵਿਆਖਿਆ ਜੋ ਗੁਰੂ ਨਾਨਕ ਤੇ ਭਾਈ ਗੁਰਦਾਸ ਨੇ ਬਿਆਨ ਕੀਤੀ ਹੈ, ਇਹਨਾਂ ਸ਼ਬਦਾਂ ਦੀ ਵਿਆਖਿਆ ਮੈਂ ਪੇਸ਼ ਕਰਨ ਲੱਗਾ। ਔਰ ਇਹ ਆਸਾ ਦੀਵਾਰ ਦਾ ਸਲੋਕ ਹੈ ਔਰ ਭਾਈ ਗੁਰਦਾਸ ਜੀ ਦੀ ਇੱਕ ਪੌੜੀ, ਜਿਸ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ। ਇਹ ਕੋਈ ਆਤਮ ਗਿਆਨੀ ਹੋਵੇ ਤੇ ਇਸ ਨੂੰ ਸਮਝੇਗਾ ਕਿ ਸਮੇਂ ਸਮੇਂ ਦੇ ਨਾਲ ਇਹ ਸਰੀਰ ਬਦਲਦਾ ਰਿਹਾ, ਬਾਰ ਬਾਰ ਜਨਮ ਹੁੰਦਾ ਰਿਹਾ ਔਰ ਜਨਮ ਹੁੰਦਾ ਰਿਹਾ ਵਾਸ਼ਨਾ ਕਰਕੇ। ਜਿਤਨੇ ਚਿਰ ਤੱਕ ਵਾਸ਼ਨਾ ਹੈ ਜਨਮ ਚੱਲਦਾ ਹੀ ਰਹੇਗਾ। ਜਨਮ ਮਰਨ ਉਸ ਦਿਨ ਮਿਟ ਜਾਂਦਾ ਹੈ ਜਿਸ ਦਿਨ ਵਾਸ਼ਨਾ ਪ੍ਰਾਰਥਨਾ ਦਾ ਰੂਪ ਧਾਰਨ ਕਰ ਲਵੇ। ਕਹਿੰਦੇ ਨੇ ਮਨ ਐਸਾ ਹੈ, ਜਾਂ ਵਾਸ਼ਨਾ ਚਲੇਗੀ ਜਾਂ ਪ੍ਰਾਰਥਨਾ ਚਲੇਗੀ। ਜਿਸ ਦਿਨ ਮਨ ਪ੍ਰਾਰਥੀ ਹੋ ਗਿਆ ਔਰ ਇਸ ਦੇ ਅੰਦਰ ਹਰ ਵਕਤ ਪ੍ਰਾਰਥਨਾ ਚੱਲਣ ਲੱਗ ਪਈ ਔਰ ਪ੍ਰਾਰਥਨਾ ਦੇ ਸ਼ੁਕਰਾਨਾ ਧੰਨਵਾਦ, ਹੇ ਪ੍ਰਭੂ ਤੇਰਾ ਧੰਨਵਾਦ, ਉਸ ਦਿਨ ਜਨਮ ਮਰਨ ਦੇ ਇਹ ਗੇੜ ਮਿਟ ਜਾਂਦੇ ਨੇ। ਪਰ ਵਾਸ਼ਨਾ ਤੇ ਚੱਲਦੀ ਹੈ। ਅਗਰ ਵਾਸ਼ਨਾ ਪਿਛਲੇ ਜਨਮ ਦੇ ਚ ਨਹੀਂ ਸੀ ਤਾਂ ਹੁਣ ਦਾ ਇਹ ਜਨਮ ਵੀ ਨਹੀਂ ਹੋ ਸਕਦਾ। ਇਤੇ ਵਾਸ਼ਨਾ ਬੱਧਾ ਆਵੇ ਜਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ, ਹਰ ਯੁਗ ਦੇ ਚ ਇਹ ਮੇਰਾ ਮੇਰੂ ਸਰੀਰ, ਇਹ ਮਹਾਨ ਸਰੀਰ ਮਨੁੱਖ ਮਨੁੱਖੀ ਤਨ ਬਾਰ ਬਾਰ ਆਉਂਦਾ ਰਿਹਾ। ਅਕਸਰ ਪੁੰਨ ਤੇ ਪਾਪ ਦੋਵੇਂ ਬਰਾਬਰ ਹੋਵਣ ਤਾਂ ਮਨੁੱਖ ਦਾ ਅਗਲਾ ਜਨਮ ਮਨੁੱਖ ਦਾ ਹੀ ਆਉਂਦਾ ਹੈ। ਪਾਪ ਹੀ ਪਾਪ ਹੋਣ, ਪੁੰਨ ਨਾ ਹੋਵਣ ਤਾਂ ਮਨੁੱਖ ਪਛੜ ਜਾਂਦਾ ਹੈ, ਪਿੱਛੇ ਮੁੜ ਜਾਂਦਾ ਹੈ। ਪਰ ਐਸਾ ਤੇ ਕੋਈ ਪਾਪੀ ਨਹੀਂ ਕੋਈ ਥੋੜੇ ਬਹੁਤ ਪੁੰਨ ਨਾ ਕਰਦਾ ਹੋਵੇ। ਕਬੀਰ ਸੱਚ ਕਹਿ ਰਹੇ ਨੇ,
पाप पुन दोए बहल बिसाए पवन पूंजी परगासियो। मनुख स्वासा दी पूंजी नाल कुछ पाप खरीदा है कुछ पुन खरीदा है। तो पाप पुन बराबर होन करके मनुख दा बार बार जन्म मनुख दा ही आंदा है। और करीबन करीबन यही चांस है कि मनुख मर के मनुख होवेगा, क्योंकि पाप करदा है जीवन दी लालसा करके, पुन करदा है इस जीवन तो मुक्त होण वास्ते। पर चूंकि दोवें कर्म बराबर रह जांदे ने तो बार बार मनुखी जन्म उपलब्ध होंदा है। तर्ज जिंदगी दे तौर तरीके जो बदलदे ने, इस तब्दीली नूं धन गुरु नानक देव जी महाराज जिस ढंग नाल बयान करदे ने मैं अर्ज कर रहा हूं।